गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक रचना है श्री गुरु अर्जन देव जी महाराज के जीवन प्रसंग। आओ उसका अगला भाग श्रवण करन की कोशिश करिए जी। चौथा है संतोख सर। श्री गुरु रामदास जी ने तीसरे सतगुरां की आग्ञा विच जो पहला थां खुणवाया सी वो विचे छड़ दिता गया सी। फिर वो थां खुणवाया सी जिथे हुण श्री अमृत सरोवर है। गुरु रामदास जी दे प्रसंगां विच पढ़ आए हाँ कि आप जी ने अमृत सरोवर दा सारा ताल खुदवा लिया सी ते विचाले जो थड़ा हरिमंदर वास्ते रचिया सी उस ते बैठ के जोतां जगाउंदे सन। भाव ये के दीवान सजदे सन, कीर्तन आउंदे सन, जीदान दिते जांदे सन। इस प्रकार आत्म जोतां प्रकाश पाउंदियां सन। इस दा सबूत भाई गुरदास जी दे इस वाक तो मिल जांदा है जो उस वेले दे साखी हन। दिच्चै पूर्व देवणा जिस दी वस्त सह कर आवै, बैठा सोडी पातशाह रामदास सतगुरु कहावै, पूरन ताल खटाया अमृत सर विच जोत जगा। इस तो पता लगा कि ताल सारा खुणिया जा चुका सी, विचाले थाउ सी जिथे गुरु जी बैठदे, दीवान सजदे ते कीर्तन उपदेश होंदे सन। चाहो कोई मंडप छा लिया सी, चाहो कोई आरजी मंदिर रच लिया सी। अमृतसर तदों सरोवर दा नाम सी, शहर दा नहीं सी। सरोवर विच जोतां तां ही जग सकदियां सन जे विचाले टिकाणा सी। टिकाणे तक मिट्टी दा निगर रस्ता सी। तुहारी खालसा विच लिखिया है कि अमृतसर तलाव दे विचकार एक थड़े उत्ते थां जदों एक कच्चा टोबा सी, बेरी दे दरख्त हेठ निता प्रति गुरु रामदास जी बैठ के भजन करदे अते संगतां नूं दर्शन उपदेश देंदे हुंदे से। श्री गुरु रामदास जी श्री गुरु अर्जन देव जी नूं पक्का ताल ते हरिमंदर साजण दी आग्या दे गए सन। आप जी नूं संगतां दे उधार करन दे नाल नाल ये कारज करना भी एक भारी जिम्मेवारी जापदी सी। इसलिए इसका उदम विचारन लग पे। जिथे अमृतसर शहर विच अजकल संतोख सर नामे सरोवर है, इस दे किनारे एक पुरातन टाली दा पेड़ है। इत्थे श्री गुरु रामदास जी बैठ के कार करांदे हुंदे सन। हुण लोडे पैर गुरु अर्जन देव जी इत्थे जा बैठिया करदे सन। हुण इस ताल दी होर खुणवाई शुरू होई। लिखिया है कि होर खुदवाई कीती तां हेठों एक मठ निकलिया। इस विचों एक जोगी निकलिया जिस दे प्राण चढ़ रहे सन ते उस समाधि स्थित सी। श्री गुरु जी दी दसी तरकीब नाल मालशां आदि करने ते उस दे प्राण चल पए ते होश आ गई। इसने दसिया कि मैं अपने गुरु तो योग साधना विच निपुण हो के कल्याण चाई। उसने कहा समाधि ला, प्राण चढ़ा के मठ बना के बैठ जा, समा पा के गुरु अर्जन देव जी होणगे, ओ तेरी कल्याण करनगे। सो जद इस नूं पता लगा कि ये ओह समा है ते सतगुरु जी दर्शन देण आ गए हन, तद चरनी पै के कल्याण मंगी। सतगुरु जी ने उपदेश दिता ते जीदान दे के उस नूं मुक्त कीता। फिर वो शरीर त्याग के परलोक गमन कर गया। तवारी खालसा दसदी है कि पिशोर दे धनी सिख संतोखे नाम दे 250 मोहर भेट करके अपने नाम दी अटलता मंगी। तां सतगुर ने वो रकम इस ताल दे पक्का करन ते लाई ते भाई संतोखे ने होर माया भी खर्च कीती, नाम संतोख सर तरिया। ये ताल 1645 बिक्रमी विच मुकम्मल होया सी। इसे समत अमृत सरोवर दे पक्का करन दी कार आरंभ होई। पंजवां है नित किरिया। श्री गुरु अर्जन देव जी लगभग पहर रात रहिंदी जागदे, फिर शरीर दी किरिया इशनान आदि साध के चौंकड़ा ला के सुखपूर्वक बैठ जांदे ते अपना ध्यान वाहिगुरु जी विच जोड़ के अडोल टिक जांदे। शुद्ध चैतन परमात्म दे विच मानो एक रस लीन हो जांदे। फिर रबाबी आ जांदे, ओ आसा दी वार लाउंदे, कीर्तन दे आरंभ होया ਨਗਰ ਦੇ ਪ੍ਰੇਮੀ ਅਤੇ ਬਾਹਰੋਂ ਆਈਆਂ ਸੰਗਤਾਂ ਆ ਜੁੜਦੀਆਂ ਅਤੇ ਦੀਵਾਨ ਸੱਜ ਜਾਂਦਾ। ਰਬਾਬੀ ਸੱਜਣ ਆਸਾ ਦੀ ਵਾਰ ਦੇ ਕੀਰਤਨ ਵਿੱਚ ਸੁੰਦਰ ਰਾਗਾਂ ਵਿੱਚ ਅਨੇਕ ਪ੍ਰਮਾਣ ਗੁਰਬਾਣੀ ਦੇ ਵਿੱਚ ਗਾਉਂਦੇ। ਇੱਕ ਐਸਾ ਠੱਟ ਵੱਜ ਜਾਂਦਾ ਕਿ ਮਾਨੋ ਵੈਰਾਗ ਅਤੇ ਇਕਾਗਰਤਾ ਦਾ ਸਰੋਵਰ ਹੈ ਜਿਸ ਵਿੱਚ ਹੰਸ ਮਗਨ ਆਨੰਦ ਹੋਏ ਬੈਠੇ ਹਨ। ਇਸ ਕੀਰਤਨ ਦਾ ਪ੍ਰਭਾਵ ਸੁਰਤਾਂ 'ਤੇ ਉਹ ਅਸਰ ਕਰਦਾ ਹੈ ਕਿ ਉਹ ਇਕਾਗਰ ਹੋ ਨਿਜਾਨੰਦ ਵਿੱਚ ਆਉਂਦੀਆਂ, ਬ੍ਰਹਮਾਨੰਦ ਵਿੱਚ ਜਾ ਅਪੜਦੀਆਂ। ਭਗਤੀ ਮਾਰਗ ਦਾ ਇਹ ਸੁਖੈਨ ਸਾਧਨ ਗ੍ਰਸਤੀ ਲੋਕਾਂ ਨੂੰ ਯੋਗਾਨੰਦ ਦੇ ਜਾਂਦਾ। ਜਦੋਂ ਦਿਨ ਹੋ ਆਉਂਦਾ ਅਤੇ ਆਸਾ ਦੀ ਵਾਰ ਦਾ ਭੋਗ ਪੈ ਜਾਂਦਾ ਤਾਂ ਸਤਿਗੁਰੂ ਜੀ ਬਾਹਰ ਆ ਬੈਠਦੇ। ਉਸ ਵੇਲੇ ਜੇ ਕੋਈ ਸਵਾਲੀ, ਕੋਈ ਜਗਿਆਸੂ, ਪਰਮਾਰਤ ਦਾ ਢੂੰਡਾਊ ਆ ਹਾਜ਼ਰ ਹੁੰਦਾ, ਉਹ ਆਪਣੇ ਸ਼ੰਕੇ ਦੂਰ ਕਰਾ ਕੇ ਸਤਨਾਮ ਦੇ ਰਸਤੇ ਪੈ ਜਾਂਦਾ। ਦੂਰ ਤੋਂ ਆਏ ਸਿੱਖ ਵਾਰੋ ਵਾਰੀ ਦਰਸ਼ਨ ਕਰਦੇ ਅਤੇ ਵਾਰਤਾਲਾਪ ਕਰਕੇ ਸੁਖੀ ਹੁੰਦੇ। ਸੰਗਤਾਂ ਆਈਆਂ ਆਪਣੇ ਮੁਖੀ ਦੀ ਅਗਵਾਨੀ ਵਿੱਚ ਪੇਸ਼ ਹੋ ਕੇ ਦਰਸ਼ਨ ਸੁੱਖ, ਆਤਮ ਸੁੱਖ ਮਾਣਦੀਆਂ। ਇਸ ਪ੍ਰਕਾਰ ਕਈ ਵੇਰ ਪਹਿਰ ਦਿਨ ਆ ਜਾਂਦਾ। ਵਿਚਾਲੇ ਕੋਈ ਪ੍ਰੇਮੀ ਜਾਂ ਕੋਈ ਰਬਾਬੀ ਦੋ ਇੱਕ ਸ਼ਬਦ ਬਿਲਾਵਲ ਵਿੱਚ ਗਾਉਂਦਾ ਜਿਸ ਨੂੰ ਚਰਨ ਕਮਲ ਦੀ ਚੌਕੀ ਆਖਦੇ ਸਨ। ਸੂਚਨਾ: ਚਾਰ ਚੌਕੀਆਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਬੰਨ੍ਹੀ। ਪਹਿਲੀ ਤਾਂ ਅੰਮ੍ਰਿਤ ਵੇਲੇ ਦੀ ਸੀ ਹੀ, ਦੂਜੀ ਸਵਾ ਪੈਰ ਦਿਨ ਚੜ੍ਹੇ ਜਾਰੀ ਕੀਤੀ। ਇਸ ਵਿੱਚ ਚਰਨ ਕਮਲ ਪ੍ਰਭਕੇ ਨੇ ਧਿਆਉਂ ਪਾਠ ਹੋਣ ਕਰਕੇ ਇਸ ਨੂੰ ਚਰਨ ਕਮਲ ਦੀ ਚੌਕੀ ਨਾਮ ਦਿੱਤਾ। ਇਹ ਸ਼ਬਦ ਬਿਲਾਵਲ ਵਿੱਚ ਹੋਣ ਕਰਕੇ ਇਸ ਨੂੰ ਕਦੇ ਬਿਲਾਵਲ ਦੀ ਚੌਕੀ ਵੀ ਕਹਿ ਦਿੰਦੇ ਸਨ। ਮਗਰੋਂ ਚੌਕੀਆਂ ਦਾ ਸਿਲਸਿਲਾ ਸਮੇਂ ਨਾਲ ਵਿਸਤ੍ਰਿਤ ਹੁੰਦਾ ਗਿਆ। ਦੋ ਪੈਰ ਦਿਨ ਚੜ੍ਹੇ ਤੋਂ ਕੁਛ ਪਹਿਲਾਂ ਸੰਦੇਸ਼ ਆਉਂਦਾ ਕਿ ਪ੍ਰਸ਼ਾਦ ਤਿਆਰ ਹੈ। ਤਦ ਸੰਗਤ ਸਮੇਤ ਗੁਰੂ ਭਗਵਾਨ ਲੰਗਰ ਵਿੱਚ ਪੰਗਤ ਜਾ ਲਾਉਂਦੇ, ਸਭ ਨੂੰ ਤ੍ਰਿਪਤ ਕਰਕੇ ਆਪ ਉੱਠਦੇ ਅਤੇ ਫਿਰ ਆਰਾਮ ਕਰਦੇ। ਲੋਡੇ ਪੈਰ ਫਿਰ ਦੀਵਾਨ ਸਜਦਾ ਅਤੇ ਗੁਰਮਤਿ ਦੀ ਕਥਾ ਹੁੰਦੀ। ਫਿਰ ਸੰਧਿਆ ਸਮੇਂ ਦੀਵਾਨ ਸਜਦਾ, ਕੀਰਤਨ ਆਉਂਦਾ, ਸੋਦਰ ਦੀ ਚੌਕੀ ਆਸਾ ਵਿੱਚ ਆਉਂਦੀ, ਫਿਰ ਲੰਗਰ ਆਉਂਦਾ। ਕੀਰਤਨ ਸਵੇਲਾ ਕਦੇ ਦੀਵਾਨ ਵਿੱਚ ਸੁਣਦੇ, ਕਦੇ ਆਪਣੇ ਗ੍ਰਹਿ ਵਿੱਚ। ਪੈਰ ਕੋ ਰਾਤ ਗਈ ਅਤੇ ਸ੍ਰੀ ਗੁਰੂ ਜੀ ਆਰਾਮ ਕਰਦੇ। ਛੇਵਾਂ ਹੈ ਬੀਰਬਲ। ਸ੍ਰੀ ਗੁਰੂ ਜੀ 1638 ਵਿੱਚ ਗੱਦੀ 'ਤੇ ਬਿਰਾਜੇ। 1642-43 ਵਿੱਚ ਘਟਨਾ ਵਰਤੀ ਜੋ ਇਸ ਪ੍ਰਕਾਰ ਹੈ। ਇਹਨਾਂ ਦਿਨਾਂ ਵਿੱਚ ਅਰਥਾਤ 1642-43 ਵਿੱਚ ਰਾਜ ਅਕਬਰ ਦਾ ਸੀ, ਜੋ ਆਪਣੀ ਸੰਵਰਤੋਂ ਵਿੱਚ ਸਾਰੇ ਮੁਗਲ ਪਾਤਸ਼ਾਹਾਂ ਤੋਂ ਵਿਸ਼ੇਸ਼ ਸੀ। ਇਸ ਦੇ ਮਨਸਬਦਾਰਾਂ ਵਿੱਚ ਇੱਕ ਵਿਦਵਾਨ ਅਤੇ ਚਤੁਰ ਬ੍ਰਾਹਮਣ ਸੀ ਜਿਸ ਦਾ ਨਾਮ ਬੀਰਬਲ ਸੀ। ਸਰਹੱਦ ਪਰ ਯੂਸਫ ਜ਼ਈ ਪਠਾਣਾ ਦੀ ਸ਼ੋਰਸ਼ ਹੋ ਪਈ। ਇਸ ਨੂੰ ਠੀਕ ਕਰਨ ਲਈ ਅਕਬਰ ਨੇ ਜ਼ੈਨ ਖਾਨ ਕੋਕਾਹਾਂ ਨੂੰ ਫੌਜਾਂ ਦੇ ਕੇ ਘੱਲਿਆ ਸੀ। ਜ਼ੈਨ ਖਾਨ ਦੀ ਤਾਬਿਆ ਗਈ ਮੁਹਿੰਮ ਕਾਮਯਾਬ ਨਾ ਹੋਈ। ਜਦ ਇਹ ਮਾੜੀ ਖਬਰ ਆਈ ਤਾਂ ਅਕਬਰ ਨੇ ਬੀਰਬਲ ਨੂੰ ਹੋਰ ਫੌਜ ਦੇ ਕੇ ਜ਼ੈਨ ਖਾਨ ਦੀ ਮਦਦ 'ਤੇ ਪਹੁੰਚਣ ਲਈ ਆਖਿਆ। ਬੀਰਬਲ ਹੁਕਮ ਪਾ ਕੇ ਤੁਰ ਪਿਆ, ਪਰ ਤੁਰਨ ਤੋਂ ਪਹਿਲੇ ਇਸਨੇ ਅਕਬਰ ਤੋਂ ਇੱਕ ਲਿਖਤੀ ਆਗਿਆ ਲੈ ਲਈ ਕਿ ਰਸਤੇ ਵਿੱਚ ਜਿੱਧਰੋਂ ਇਹ ਲੰਘੇ, ਖੱਤਰੀਆਂ ਦਾ ਪ੍ਰੋਹਤ ਹੋਣ ਦੀ ਹੈਸੀਅਤ ਵਿੱਚ ਹਰ ਖੱਤਰੀ ਘਰਾਣੇ ਤੋਂ ਦੱਖਣਾ ਲੈਣ ਦੀ ਇਸਨੂੰ ਖੁੱਲ੍ਹ ਹੋਵੇ। ਬੀਰਬਲ ਬਿਆਸਾ ਤੱਕ ਇਹ ਦੱਖਣਾ ਵਸੂਲ ਕਰਦਾ ਤੁਰਿਆ ਆਇਆ। ਖੱਤਰੀ ਲੋਕ ਪਹਿਲੋਂ ਹੀ ਸੁਣ ਚੁੱਕੇ ਸਨ, ਆਪੇ ਹੀ ਅੱਗੋਂ ਆ ਮਿਲਦੇ ਅਤੇ ਦੱਖਣਾ ਭੇਟ ਕਰਕੇ ਮੱਥਾ ਟੇਕਦੇ। ਬਿਆਸਾ ਪਾਰ ਹੋ ਕੇ ਇਸਨੇ ਰਾਮਦਾਸਪੁਰੇ ਆਪਣੇ ਬੰਦੇ ਘੱਲ ਦਿੱਤੇ, ਜਿੱਥੇ ਜਾ ਕੇ ਨਗਰੀ ਦੇ ਖੱਤਰੀ ਵਾਸੀਆਂ ਨੂੰ ਇਹ ਸੰਦੇਸ਼ਾ ਪੁੱਜ ਗਿਆ। ਖੱਤਰੀਆਂ ਨੇ ਸਰਕਾਰੀ ਬੰਦਿਆਂ ਨੂੰ ਕਿਹਾ ਕਿ ਮਹਾਰਾਜ ਬੀਰਬਲ ਨੂੰ ਕਹਿ ਦਿਓ ਕਿ ਅਸੀਂ ਤਾਂ ਗੁਰੂ ਕੇ ਸਿੱਖ ਹਾਂ, ਅਸੀਂ ਬ੍ਰਾਹਮਣਾਂ ਦੇ ਜਜਮਾਨ ਸੇਵਕ ਨਹੀਂ, ਸੇਵਕ ਗੁਰੂ ਕੇ ਹਾਂ। ਫਿਰ ਸਿੱਖਾਂ ਨੇ ਗੁਰੂ ਜੀ ਨੂੰ ਖਬਰ ਕੀਤੀ। ਫਿਰ ਬੀਰਬਲ ਦੇ ਬੰਦੇ ਵੀ ਹਾਜ਼ਰ ਹੋਏ ਤਾਂ ਗੁਰੂ ਜੀ ਨੇ ਕਿਹਾ, ਭਾਈ ਇਹ ਟਿਕਾਣਾ ਕੋਈ ਵਪਾਰ ਜਾਂ ਕਮਾਮ ਦਾ ਨਹੀਂ, ਇਹ ਫਕੀਰੀ ਟਿਕਾਣਾ ਹੈ। ਸਾਧ ਸੰਗਤ ਦਾ ਦਾਨ ਆਉਂਦਾ ਹੈ ਅਤੇ ਲੰਗਰ ਚੱਲਦਾ ਹੈ, ਜਿੱਥੋਂ ਸਭ ਕੋਈ ਵਰਸਾਉਂਦਾ ਹੈ। ਬੇਸ਼ੱਕ ਉੱਥੋਂ ਫੌਜਾਂ ਵੀ ਭੋਜਨ ਛੱਕ ਕੇ ਲੰਘਣ, ਪਰ ਕਰ ਗੁਰੂ ਘਰ 'ਤੇ ਕਦੇ ਨਹੀਂ ਲੱਗਾ ਅਤੇ ਨਾ ਚਾਹੀਏ ਕਿ ਲੱਗੇ। ਇੱਥੇ ਤਾਂ ਅਕਬਰ ਆਪ ਸਾਡੇ ਵੱਡੇ ਗੁਰੂ ਸਾਹਿਬ ਵੇਲੇ ਲੰਗਰ ਲਈ ਪਿੰਡ ਭੇਟਾ ਕਰ ਗਿਆ ਸੀ। ਜਦ ਬੀਰਬਲ ਨੂੰ ਉਸਦੇ ਉਗਰਾਹੀਆਂ ਨੇ ਇਹ ਗੱਲ ਕਹੀ ਤਾਂ ਉਸਨੂੰ ਬੁਰੀ ਲੱਗੀ। ਉਹ ਅੱਗੇ ਹੀ ਇਸ ਸਿੱਖੀ ਘਰ ਤੋਂ ਨਾਰਾਜ਼ ਸੀ ਜਿੱਥੇ ਵਰਣ ਆਸ਼ਰਮ ਦੀ ਬੰਦਿਸ਼ ਤੋੜੀ ਅਤੇ ਭਰਾਤਰੀ ਭਾਵ ਸਿਖਲਾਇਆ ਜਾਂਦਾ ਉਸਨੂੰ ਮਾੜਾ ਲੱਗਦਾ ਸੀ। ਸੋ ਗੁੱਸੇ ਵਿੱਚ ਭਰ ਕੇ ਉਸਨੇ ਗੁਰੂ ਜੀ ਨੂੰ ਹੁਕਮ ਕਰ ਲਿਆ ਕਿ ਤੂੰ ਖੱਤਰੀ ਹੈ, ਤੇਰੀ ਵਸੋਂ ਖੱਤਰੀ ਹੈ, ਜੋ ਕਰ ਮੈਂ ਲਾਇਆ ਹੈ ਲੈ ਕੇ ਹਾਜ਼ਰ ਹੋਵੋ ਤਾਂ ਭਲਾ ਹੈ, ਨਹੀਂ ਤਾਂ ਤੁਸਾਂ ਦਾ ਸ਼ਹਿਰ ਕੱਲ੍ਹ ਲੁੱਟ ਲਿਆ ਜਾਵੇਗਾ। ਸਿਪਾਹੀ ਗਏ ਪਰ ਹਾਜ਼ਰੀ ਵਿੱਚ ਜਾ ਕੇ ਖੜ੍ਹੇ ਰਹਿ ਗਏ, ਬੋਲ ਕੁਛ ਨਾ ਸਕੇ। ਪਰ ਗੁਰੂ ਜੀ ਨੇ ਫੁਰਮਾਇਆ, ਭਾਈ ਸਿਪਾਹੀਓ, ਮੈਂ ਸਮਝ ਲਿਆ ਹੈ ਕਿ ਤੁਸੀਂ ਕਿਉਂ ਆਏ ਹੋ। ਤੁਸੀਂ ਆਪਣੇ ਵੱਡੇ ਨੂੰ ਕਹਿ ਦਿਓ ਕਿ ਜੋ ਕਰ ਸਾਡਾ ਦੇਣਾ ਅਯੋਗ ਹੈ ਉਹ ਨਹੀਂ ਦੇਵਾਂਗੇ। ਰਾਜਾ ਬੀਰਬਲ ਜੀ ਨੂੰ ਕਹਿ ਦਿਓ ਕਿ ਇਹ ਧੱਕਾ ਕਰਨਾ ਅਨਿਆਏ ਹੈ, ਦੱਖਣਾ ਦੇਣਾ ਖੁਸ਼ੀ 'ਤੇ ਨਿਰਭਰ ਚਾਹੀਏ। ਜੋਰੀ ਦਾ ਦਾਨ ਦਾਨ ਨਹੀਂ ਹੁੰਦਾ, ਪਰ ਜੇ ਉਸਨੇ ਧਰਮ ਨਿਆਂ ਨਹੀਂ ਵਿਚਾਰਨਾ ਤਾਂ ਜਿਵੇਂ ਚਿੱਤ ਹੈ ਕਰ ਲਵੇ। ਅਸੀਂ ਆਪਣੇ ਕਰਤਾ ਪੁਰਖ ਦੇ ਆਸਰੇ ਸੱਚ ਨਿਆਂ 'ਤੇ ਬੈਠੇ ਹਾਂ। ਸਿਪਾਹੀ ਕੁਛ ਭਲੇ ਸੁਭਾਅ ਦੇ ਸਨ, ਗੁਰੂ ਜੀ ਦੀ ਕਈ ਗੱਲ ਤੋਂ ਸਮਝ ਗਏ ਕਿ ਆਪ ਸੱਚ ਫੁਰਮਾ ਰਹੇ ਹਨ। ਮਾਲਕ ਤੋਂ ਵੀ ਡਰਦੇ ਸਨ, ਜਾ ਕੇ ਕਹਿ ਦਿੱਤਾ ਕਿ ਗੁਰੂ ਜੀ ਕੱਲ੍ਹ ਪਰਸੋਂ ਆਪ ਹਾਜ਼ਰ ਹੋਣਗੇ। ਰਾਤ ਰਾਜਾ ਉਸਲਵੱਟੇ ਪਾਉਂਦਾ ਰਿਹਾ, ਹੈਰਾਨ ਹੋਵੇ ਕਿ ਇੱਕ ਗੋਸ਼ਾ ਨਸ਼ੀਨ ਫਕੀਰ 'ਤੇ ਸਖਤੀ ਕਰਾਂ ਕਿ ਨਾ। ਅਕਬਰ ਆਪ ਇੱਥੇ ਪਿੰਡ ਦੇ ਗਿਆ ਹੋਇਆ ਹੈ, ਕਦੇ ਕਹੇ ਕਿ ਨਹੀਂ ਮੇਰੀ ਪਤ ਨਹੀਂ ਰਹਿੰਦੀ, ਰੋਹ ਵਿੱਚ ਫਰਕ ਪੈਂਦਾ ਹੈ। ਕਦੇ ਇਹ ਭੈ ਵੀ ਆਵੇ ਕਿ ਗੁਰੂ ਕੀ ਮਹਿਮਾ ਬੜੀ ਹੈ, ਸੱਚਮੁੱਚ ਕੋਈ ਯੋਗੀ ਰਾਜ ਨਾ ਹੋਵੇ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਸਾਂਡਨੀ ਸਵਾਰ ਦਿੱਲੀ ਤੋਂ ਆਇਆ, ਪਾਤਸ਼ਾਹ ਦੇ ਫੌਰੀ ਹੁਕਮ ਲੈ ਕੇ, ਜਿਸ ਵਿੱਚ ਲਿਖਿਆ ਸੀ ਕਿ ਜ਼ੈਨ ਖਾਂ ਬਹੁਤ ਔਖਾ ਹੈ, ਤੁਸੀਂ ਮਾਰੇ ਬਕਾਰੇ ਨਾਲ ਦੂਰੀਆਂ ਕੂਚਾ ਕਰਦੇ ਇੱਕਦਮ ਟੁਰੋ ਅਤੇ ਜ਼ੈਨ ਖਾਂ ਨੂੰ ਫੌਰੀ ਕੁਮਕ ਪਹੁੰਚਾਓ। ਬੀਰਬਲ ਨੇ ਡੰਕਾ ਵਜਵਾ ਕੇ ਫੌਰੀ ਕੂਚ ਕਰ ਦਿੱਤੀ, ਪਰ ਪਰਗਨੇ ਦੇ ਹਾਕਮ ਨੂੰ ਕਹਿ ਗਿਆ ਕਿ ਜੇ ਗੁਰੂ ਅੱਜ ਕੱਲ੍ਹ ਤੁਸਾਂ ਪਾਸ ਨਾ ਆਇਆ ਤਾਂ ਮੁੜਦੀ ਵੇਰ ਗੁਰੂ ਕੇ ਚੱਕ ਨੂੰ ਸਿੱਧਿਆ ਕਰਾਂਗਾ। ਇਹ ਗੱਲ ਵੀ ਗੁਰੂ ਜੀ ਤੱਕ ਅਪੜੀ। ਫੁਰਮਾਉਣ ਲੱਗੇ, ਉਹ ਹੋਵੇਗਾ ਜੋ ਕਰਤਾਰ ਨੇ ਠੱਟ ਰੱਖਿਆ ਹੈ, ਉਹ ਨਹੀਂ ਹੋਵੇਗਾ ਜੋ ਉਹ ਚਾਹੁੰਦਾ ਹੈ ਕਿ ਨਾ ਹੋਵੇ। ਸੋ ਕਰਨਾ ਕਰਤਾਰ ਦਾ ਇਹ ਹੋਇਆ ਕਿ ਯੂਸਫਜ਼ਈ ਕਾਮਯਾਬ ਰਹੇ, ਬੀਰਬਲ ਮਾਰਿਆ ਗਿਆ ਅਤੇ ਜ਼ੈਨ ਖਾਂ ਮੁਸ਼ਕਲ ਨਾਲ ਜਾਨ ਬਚਾ ਕੇ ਬਚਿਆ ਅਤੇ ਅਕਬਰ ਨੂੰ ਹੋਰ ਪ੍ਰਬੰਧ ਕਰਨੇ ਪਏ। ਸੱਤਵਾਂ ਹੈ ਭਾਈ ਕਲਿਆਣਾ। ਹੁਣ ਹਰਿਮੰਦਰ ਦੀ ਸਾਜਨਾ ਲਈ ਸਤਿਗੁਰੂ ਜੀ ਲੱਗ ਰਹੇ ਸੇ, ਬਾਹਰ ਦੂਰ ਦੇਸ਼ਾਂ ਵਿੱਚ ਹੁਕਮਨਾਮੇ ਚਲੇ ਗਏ ਸੇ। ਗੁਰੂ ਕੀਆਂ ਬਖਸ਼ਿਸ਼ਾਂ ਵਾਲੇ ਗੁਰਮੁਖਾਂ ਅਤੇ ਮਸੰਦਾਂ ਨੂੰ ਧਾਖੀ ਦੀ ਪੱਤਰ ਸਾਲੋ, ਗੁਰੀਆ, ਲੰਗਾਹਾ, ਪ੍ਰੇਮਾ, ਜੇਠਾ, ਪੈੜਾ, ਭੱਲਣ, ਬੂਲਾ, ਬਹਿਲੋਂ, ਭੱਟੜ, ਧਾਰੀ ਆਦਿ ਸਿੱਖ ਚਾਰ ਚੁਫੇਰੇ ਫਿਰਦੇ ਅਤੇ ਸਾਮਾਨ ਇਕੱਠੇ ਕਰ ਰਹੇ ਸੇ। ਬਾਬਾ ਬੁੱਢਾ ਕਾਰ ਦੇ ਸਿਰ 'ਤੇ ਥਾਪਿਆ, ਜਿੱਥੇ ਬੈਠ ਕੇ ਬਿਰਧ ਬਾਬਾ ਸੇਵਾ ਦੀ ਨਿਗਾਹਬਾਨੀ ਕਰਦਾ ਸੀ, ਹੁਣ ਤਾਈਂ ਬੇਰੀ ਹਰੀ 'ਤੇ ਨਿਸ਼ਾਨ ਹੈ। ਇਸ ਨੂੰ ਹੁਣ ਤਾਈਂ ਬਾਬੇ ਬੁੱਢੇ ਦੀ ਬੇਰ ਆਖਦੇ ਹਨ। ਭਾਈ ਗੁਰਦਾਸ ਲਿਖਾ ਪੜ੍ਹੀ ਦਾ ਸਾਰਾ ਕੰਮ ਸੰਭਾਲਦਾ ਸੀ। ਕਈ ਸਿੱਖ ਬਾਹਰ ਦੇਸ਼ਾਂ ਨੂੰ ਮਾਇਆ ਇਕੱਠੀ ਕਰਨ ਚਲੇ ਗਏ। ਭਾਈ ਕਲਿਆਣਾ ਪਹਾੜਾਂ ਵਿੱਚ ਫਿਰਦਾ ਮੰਡੀ ਰਿਆਸਤ ਵਿੱਚ ਪਹੁੰਚ ਗਿਆ। ਪਹਾੜੀ ਦੇਸ਼ ਵਿੱਚ ਇਹ ਸੁਹਾਵਣਾ ਥਾਂ ਵੇਖ ਕੇ ਇੱਥੇ ਟਿਕ ਗਿਆ। ਥੋੜ੍ਹੇ ਦਿਨਾਂ ਵਿੱਚ ਇਸ ਦੀ ਸੰਤਤਾਈ ਦੀ ਇੱਥੇ ਮਸ਼ਹੂਰੀ ਹੋ ਗਈ। ਇਸ ਦਾ ਕੀਰਤਨ ਸੁਣਨ ਲੋਕ ਆਉਣ, ਖੁਸ਼ ਹੋਣ ਅਤੇ ਭਾਵ ਕਰਨ। ਥੋੜ੍ਹੇ ਚਿਰ ਮਗਰੋਂ ਜਨਮ ਅਸ਼ਟਮੀ ਆਈ। ਰਾਜੇ ਨੇ ਹੁਕਮ ਦਿੱਤਾ ਕਿ ਰਾਤ ਸਭ ਵਰਤ ਧਾਰਨ ਕਰੋ, ਸਵੇਰੇ ਜਾ ਕੇ ਠਾਕੁਰ ਦੇ ਦਰਸ਼ਨ ਕਰੋ, ਸਾਲਗ੍ਰਾਮ ਦਾ ਪੂਜਨ ਕਰੋ ਅਤੇ ਚਰਣਾਮ੍ਰਿਤ ਲੈ ਕੇ ਵਰਤ ਉਪਾਰੋ। ਇਸ ਹੁਕਮ ਦੀ ਪਾਲਣਾ ਹੋ ਗਈ, ਪਰ ਭਾਈ ਕਲਿਆਣਾ ਕੀਕੂ ਪਾਲਣ ਕਰਦਾ, ਕਿਉਂਕਿ ਇਹ ਉਸਦਾ ਇਸ਼ਟ ਨਹੀਂ ਸੀ। ਇਸ ਪਰ ਦੰਦ ਕਥਾ ਹੋਈ, ਹੁੰਦੀ ਹੁੰਦੀ ਗੱਲ ਰਾਜੇ ਤੱਕ ਅਪੜੀ। ਰਾਜੇ ਨੇ ਬੁਲਵਾ ਘਲਿਆ ਅਤੇ ਵਰਤ ਧਾਰਨ ਨਾ ਕਰਨ ਅਤੇ ਪੂਜਨ ਨਾ ਕਰਨ ਦਾ ਕਾਰਨ ਪੁੱਛਿਆ। ਕਲਿਆਣੇ ਨੇ ਕਿਹਾ, ਹੇ ਰਾਜਨ, ਕਿਸੇ ਦੇ ਧਰਮ ਵਿੱਚ ਦਖਲ ਦੇਣਾ ਰਾਜਾ ਦਾ ਕੰਮ ਨਹੀਂ। ਧਰਮ ਵਿੱਚ ਸਭ ਪ੍ਰਜਾ ਸੁਤੰਤਰ ਲੋੜੀਏ। ਰਾਜਾ, ਕੀ ਤੂੰ ਨਾਸਤਕ ਹੈ ਜੋ ਸੁਤੰਤਰਤਾ ਮੰਗਦਾ ਹੈ? ਕਲਿਆਣਾ, ਮੈਂ ਨਾਸਤਕ ਨਹੀਂ, ਠਾਕੁਰ ਦਾ ਉਪਾਸ਼ਕ ਹਾਂ। ਰਾਜਾ, ਫਿਰ ਕਿਉਂ ਪੂਜਨ ਨਹੀਂ ਕਰਦਾ? ਕਲਿਆਣਾ, ਕਰਦਾ ਹਾਂ ਅਤੇ ਸਿੱਧਕ ਦਿਲ ਨਾਲ ਪੂਜਨ ਕਰਦਾ ਹਾਂ। ਰਾਜਾ, ਫਿਰ ਇਹ ਲੋਕ ਝੂਠ ਆਖਦੇ ਹਨ? ਕਲਿਆਣਾ, ਸੱਚ ਆਖਦੇ ਹਨ ਇਹ ਵੀ। ਰਾਜਾ, ਕੀ ਕੂੰ ਗਊ ਨਾਲ ਤੱਕਣ ਲੱਗ ਪਿਆ? ਕਲਿਆਣਾ, ਜਿਸ ਨਿਰਜਿੰਦ ਸ਼ਿਲਾ ਨੂੰ ਇਹ ਠਾਕੁਰ ਆਖਦੇ ਹਨ, ਮੈਂ ਉਸਦਾ ਪੂਜਨ ਨਹੀਂ ਕਰਦਾ। ਜੋ ਠਾਕੁਰ ਸਦਾ ਹਾਜ਼ਰਾ ਹਜ਼ੂਰ ਹੈ, ਜੋ ਪਰਿਪੂਰਨ ਹੈ, ਜੋ ਸਰਬ ਚੇਤਨਤਾ ਦਾ ਮੂਲ ਹੈ, ਜੋ ਸਭ ਨੂੰ ਪ੍ਰਕਾਸ਼ਦਾ ਹੈ, ਉਸ ਠਾਕੁਰ ਦਾ ਪੂਜਨ ਮੈਂ ਉਸ ਵਿੱਚ ਸ਼ਰਧਾ ਧਾਰ ਕੇ ਕਰਦਾ ਹਾਂ। ਹੇ ਰਾਜਨ, ਮੇਰਾ ਠਾਕੁਰ ਪੱਥਰ ਅਤੇ ਬ੍ਰਿਛ, ਜੀਵ ਅਤੇ ਅਜੀਵ ਸਭ ਦਾ ਪ੍ਰਕਾਸ਼ਕ ਹੈ, ਉਹ ਆਪ ਨਿਰਜਿੰਦ ਪੱਥਰ ਮਾਤਰ ਨਹੀਂ ਹੈ। ਰਾਜਾ, ਲੈ ਜਾਓ ਬੰਦੀ ਖਾਨੇ ਇਸ ਨੂੰ, ਠਾਕੁਰ ਨੂੰ ਪੱਥਰ ਆਖਦਾ ਹੈ, ਮਲੇਚ ਨਾਸਤਕ ਇਹ ਹਿੰਦੂ ਬਣਿਆ ਫਿਰਦਾ ਹੈ। ਕਲਿਆਣੇ ਨੂੰ ਕੈਦ ਖਾਨੇ ਲੈ ਗਏ। ਅਗਲੇ ਦਿਨ ਫਿਰ ਬੰਦੀ ਖਾਨੇ ਤੋਂ ਰਾਜੇ ਦੀ ਕਚਹਿਰੀ ਆਉਂਦਾ ਗਿਆ ਅਤੇ ਹੁਕਮ ਮਿਲਿਆ ਕਿ ਠਾਕੁਰ ਨੂੰ ਮੱਥਾ ਟੇਕ, ਨਹੀਂ ਤਾਂ ਦੱਸ ਕਿੱਥੇ ਹੈ ਤੇਰਾ ਵਿਆਪਕ ਠਾਕੁਰ ਅਤੇ ਤੇਰਾ ਉਪਦੇਸ਼ੀ ਗੁਰੂ? ਲਾ ਕੰਨਾਂ ਨੂੰ ਹੱਥ 'ਤੇ ਚੁੱਕ, ਬਖਸ਼ਿਆ ਜਾਏਗਾ। ਕਲਿਆਣਾ, ਰਾਜਨ, ਮੇਰਾ ਗੁਰੂ ਹੈ ਗੁਰੂ ਅਰਜਨ, ਗੁਰੂ ਨਾਨਕ ਗੱਦੀ ਦਾ ਮਾਲਕ, ਮੇਰਾ ਠਾਕੁਰ ਹਾਜ਼ਰ ਨਾਜ਼ਰ ਅਕਾਲ ਪੁਰਖ, ਮੈਂ ਉਪਾਸ਼ਕ ਹਾਂ ਆਪਣੇ ਇਸ਼ਟ ਦਾ, ਪੱਥਰ ਅੱਗੇ ਮੈਂ ਨਹੀਂ ਨਿਉਣਾ। ਰਾਜਾ, ਦੇਖਾਂ ਤੇਰਾ ਗੁਰੂ ਅਤੇ ਤੇਰਾ ਅਣਦਿਸਦਾ ਠਾਕੁਰ, ਜਾਓ ਸਰਹੱਦ 'ਤੇ ਜਾ ਕੇ ਇਸਦੀ ਲੱਤ ਭੰਨ ਕੇ ਅਗਲੇ ਰਾਜ ਵਿੱਚ ਤੱਕ ਦਿਓ। ਸੋ ਇਹ ਸੁਣਦੇ ਸਾਰ ਕਲਿਆਣੇ ਦੇ ਨੈਣ ਜੁੜ ਗਏ, ਬਿਰਤੀ ਇਕਾਗਰ ਹੋ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਈ। ਹੇ ਨਾਥ, ਜੇ ਜੰਗ ਕੱਟ ਗਈ ਤਾਂ ਗੁਰੂ ਨਾਨਕ ਦੇ ਘਰ ਨੂੰ ਲਾਜ ਹੈ, ਬਿਰਦ ਪਾਲੋ ਅਤੇ ਕਰੋ ਸਹਾਇ। ਕਲਿਆਣਾ ਇਸ ਪ੍ਰਕਾਰ ਦੇ ਭਾਵ ਵਿੱਚ ਪਰਮ ਲੀਨ ਹੋ ਗਿਆ। ਉੱਧਰ ਰਾਜੇ ਦੇ ਕ੍ਰੋਧ ਦੀ ਹੱਦ ਨਾ ਰਹੀ, ਬੁੱਲ ਫੜਕਣ ਲੱਗ ਪਏ, ਚਿਹਰਾ ਲਾਲ ਅੰਗਾਰਾ ਹੋ ਗਿਆ, ਸਿਰ ਕੰਬਣ ਲੱਗ ਗਿਆ, ਜਲਾਦ ਜਲਾਦ ਕਹਿੰਦਾ ਬੇਹੋਸ਼ ਹੋ ਕੇ ਡਿੱਗ ਪਿਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਦਰਬਾਰੀਆਂ 'ਤੇ ਹਰਿਆਣੀ ਛਾ ਗਈ। ਇਹ ਕੀ ਹੋ ਗਿਆ? ਕੋਈ ਪੱਖਾ ਚੱਲੇ, ਕੋਈ ਪੈਰ ਦਬਾਏ, ਕੋਈ ਮੂੰਹ ਵਿੱਚ ਪਾਣੀ ਚੋਵੇ। ਵੈਦ ਪਾਸ ਸੀ, ਉਹ ਨਾੜੀ ਦੇਖੇ, ਦੰਦਣ ਖੋਲੇ, ਠੰਡੇ ਛੱਟੇ ਮਾਰੇ, ਤਾਲੂ 'ਤੇ ਪਾਣੀ ਦੀ ਲੀਰ ਫੇਰੇ, ਪਰ ਕੋਈ ਉਪਚਾਰ ਕਾਰਗਰ ਨਾ ਹੋਇਆ। ਤਦ ਇੱਕ ਸਿਆਣੇ ਨੇ ਕਿਹਾ, ਲੋਕੋ, ਤੁਸਾਂ ਅਨਿਆਇ ਕੀਤਾ ਹੈ। ਹਾਂ, ਰਾਜੇ ਵੀ ਅਨਿਆਇ ਕੀਤਾ ਹੈ। ਵਿਦੇਸ਼ੀ ਨੂੰ ਐਡਾ ਕਰੜਾ ਦੰਡ, ਜੋ ਸਰਵ ਵਿਆਪੀ ਨੂੰ ਮੰਨਦਾ ਹੈ, ਉਹ ਨਾਸਤਕ 'ਤੇ ਦੰਡਯੋਗ ਕਿਉਂ ਹੈ? ਉਸ ਤੋਂ ਖਿਮਾ ਮੰਗੋ, ਉਸਨੂੰ ਪ੍ਰਸੰਨ ਕਰੋ, ਜਲਾਦ ਨੂੰ ਦੂਰ ਕਰੋ, ਆਖੋ ਖਿਮਾ ਕਰੋ, ਤੁਸੀਂ ਸੁਮਤੀਵੰਤ ਭਗਤ ਸਹੀ ਹੁੰਦੇ ਹੋ। ਵਜ਼ੀਰ ਨੇ ਇਸੀ ਪ੍ਰਕਾਰ ਦੀ ਅਰਦਾਸ ਕਲਿਆਣੇ ਦੇ ਕੋਲ ਆ ਕੇ ਕੀਤੀ। ਕਲਿਆਣੇ ਨੇ ਕਿਹਾ, ਭਾਈ, ਆਪਣੇ ਮਨ ਦੇ ਕਰਮ ਜੀਵ ਦੇ ਵੈਰੀ ਹਨ, ਅਸੀਂ ਤਾਂ ਨਿਰਵੈਰ ਦੇ ਉਪਾਸ਼ਕ ਹਾਂ। ਮੈਂ ਆਪਣੇ ਇਸ਼ਟ ਦੇਵ ਅੱਗੇ ਪ੍ਰਾਰਥਨਾ ਕਰਦਾ ਹਾਂ, ਜਿਸ ਦੀ ਬੇਅਦਬੀ ਤੁਸਾਂ ਅਤੇ ਰਾਜੇ ਨੇ ਕੀਤੀ ਹੈ, ਜੇ ਰਾਜਾ ਸਾਵਧਾਨ ਹੋ ਜਾਏ ਤਾਂ ਤੁਸੀਂ ਮੇਰੇ ਸਤਿਗੁਰ ਜਾਗਤ ਦੇਵ ਤੋਂ ਚੱਲ ਕੇ ਸੁਮਤੀ ਲਓ। ਵਜ਼ੀਰ ਨੇ ਕਿਹਾ, ਰਾਜਾ ਦੀ ਜਾਨ ਬਖਸ਼ੀ ਕਰੋ, ਜੈਸਾ ਕਹੋ ਕਰਾਂਗੇ। ਇਹ ਸੁਣ ਕੇ ਕਲਿਆਣੇ ਨੇ ਜਲ ਮੰਗਵਾਇਆ, ਹੱਥ ਵਿੱਚ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਧਿਆਨ, ਜੋ ਨੈਣਾ ਅੱਗੇ ਖੜ੍ਹਾ ਸੀ, ਅੰਤਰੀਵ ਜੋੜ ਕੇ ਨੈਣ ਮੁੰਦਲੇ ਅਤੇ ਅਰਦਾਸ ਕੀਤੀ। ਹੇ ਨਾਥ, ਹੇ ਗੁਰੂ ਨਾਨਕ ਸਰੂਪ ਗੁਰੂ ਅਰਜਨ, ਰਾਜਾ 'ਤੇ ਮਿਹਰ ਕਰੋ, ਇਸ ਦੀ ਅਵਗਿਆ ਬਖਸ਼ੋ, ਇਹ ਸਾਵਧਾਨ ਹੋਵੇ। ਇਹ ਸਾਰੇ ਲੋਕ ਆਪਣੀ ਭੁੱਲ ਸਮਝ ਗਏ ਹਨ, ਹੁਣ ਤੇਰੀ ਸ਼ਰਨ ਹਨ। ਹੇ ਦੁਖਾਰਨ, ਮਿਹਰ ਕਰਨ ਹਾਰ, ਬਖਸ਼ ਦਿਓ। ਇਹ ਕਹਿ ਕੇ ਰਾਜਾ ਦੇ ਮੂੰਹ 'ਤੇ ਜਲ ਦੇ ਛੱਟੇ ਮਾਰੇ, ਕੁਛ ਬੂੰਦਾਂ ਨੈਣਾਂ 'ਤੇ, ਕੁਝ ਬੂੰਦਾਂ ਮੂੰਹ ਵਿੱਚ ਪਾਈਆਂ ਤਾਂ ਰਾਜਾ ਦੇ ਨੈਣ ਖੁੱਲ੍ਹ ਆਏ ਅਤੇ ਹੋਸ਼ ਪਰਤ ਗਈ। ਰਾਜਾ ਕਮਜ਼ੋਰ ਸੀ, ਬਲ ਹਿਰ ਰਿਹਾ ਸੀ, ਪਰ ਹੋਸ਼ ਪੂਰੀ ਆ ਗਈ। ਬੋਲਿਆ ਧੀਮੀ ਆਵਾਜ਼ ਵਿੱਚ, ਪਰਦੇਸੀ ਨੂੰ ਛੋੜ ਦਿਓ, ਸਨਮਾਨ ਕਰੋ, ਆਦਰ ਦਿਓ। ਹੁਣ ਰਾਜਾ ਨੂੰ ਪੀਨਸ ਵਿੱਚ ਪਾ ਕੇ ਕਚਹਿਰੀ ਘਰ ਤੋਂ ਮਹਿਲੀ ਲੈ ਗਏ। ਦੋ ਚਾਰ ਦਿਨ ਵਿੱਚ ਨੌਂ ਬਰ ਨੌਂ ਹੋ ਗਿਆ। ਤਦ ਫਿਰ ਕਲਿਆਣੇ ਨੂੰ ਬੁਲਾ ਕੇ ਆਦਰ ਸਹਿਤ ਮਿਲਿਆ ਅਤੇ ਆਖਣ ਲੱਗਾ, ਭਾਈ ਤੇਰਾ ਗੁਰੂ ਸਮਰੱਥ ਹੈ, ਤੇਰਾ ਠਾਕੁਰ ਮਹਾਂਬਲੀ ਹੈ, ਮੈਨੂੰ ਲੈ ਚੱਲ ਅਤੇ ਦਰਸ਼ਨ ਕਰਾਓ ਸਮਰੱਥ ਗੁਰੂ ਦੇ। ਉਹ ਮੇਰੇ ਸਿਰ 'ਤੇ ਵੀ ਹੱਥ ਧਰੇ ਅਤੇ ਤੇਰੇ ਵਾਂਗੂ ਮੇਰੀ ਵੀ ਕਲਿਆਣ ਕਰੇ। ਕਲਿਆਣੇ ਨੇ ਕਿਹਾ, ਸਤ ਬਚਨ, ਜੋ ਵਾਕ ਰਾਜੇ ਨੇ ਕਹੇ। ਕਵੀ ਸੰਤੋਖ ਸਿੰਘ ਜੀ ਐਂ ਲਿਖਦੇ ਹਨ, ਅਬ ਕੇ ਸਥਾਨ ਸਤਿਗੁਰੂ ਰਹੇ, ਤਿਨਕੇ ਦਰਸ਼ ਕਰਨ ਚਿਤ ਚਹੇ, ਲੇ ਕਰ ਹਮਕੋ ਆਪਣੇ ਸਾਥ, ਕਰੋ ਮਿਲਾਵਨ ਸ੍ਰੀ ਗੁਰੂ ਨਾਥ। ਅੱਠਵਾਂ ਹੈ ਹਰਿਮੰਦਰ ਰਾਜਾ ਮੰਡੀ ਅਤੇ ਕਰਮ ਰੇਖਾ। ਰਾਜੇ ਦੀ ਤੀਬਰ ਹੋ ਰਹੀ ਸ਼ਰਧਾ ਵੇਖ ਕੇ ਭਾਈ ਕਲਿਆਣਾ ਰਾਜੇ ਨੂੰ ਨਾਲ ਲੈ ਤੁਰਿਆ। ਰਾਜਸੀ ਸਾਮਾਨ ਨਾਲ, ਕੁਛ ਪਿਆਦੇ, ਕੁਛ ਅਹਿਲਕਾਰ, ਘੋੜੇ, ਤੰਬੂ ਸਮਾਨ ਲੈ ਕੇ ਮੰਡੀ ਤੋਂ ਤੁਰੇ ਅਤੇ ਸਨੇ ਸਨੇ ਸ੍ਰੀ ਰਾਮਦਾਸਪੁਰ ਆ ਗਏ। ਸੋਹਣੇ ਥਾਂ ਡੇਰਾ ਕਰਵਾਇਆ ਗਿਆ। ਫਿਰ ਸ੍ਰੀ ਗੁਰੂ ਜੀ ਦੇ ਦਰਸ਼ਨ ਮੇਲੇ ਹੋਏ। ਲਿਖਿਆ ਹੈ ਕਿ ਸ੍ਰੀ ਗੁਰੂ ਜੀ ਇੱਕ ਦਿਨ ਆਦਿ ਗੁਰੂ ਸਾਹਿਬ 'ਤੇ ਦੱਖਣੀ ਓਂਕਾਰ ਦਾ ਪਾਠ ਕਰ ਰਹੇ ਸਨ ਅਤੇ ਇਹ ਤੁਕਾਂ ਵਾਚ ਰਹੇ ਸਨ ਜੋ ਰਾਜੇ ਦੇ ਕੰਨੀ ਪਈਆਂ। ਲੇਖ ਨਾ ਮਿਟਾਈ ਹੇ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਣ ਜਿਨ ਕੀਆ, ਕਰ ਕਿਰਪਾ ਪਗਤਾਰ, ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਐ ਜਿਉਂ ਭਾਵੀ ਤਿਉਂ ਸਾਰ, ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਰਾਮਕਲੀ ਦੱਖਣੀ ਓਅੰਕਾਰ ਮਹੱਲਾ ਪਹਿਲਾ। ਰਾਜਾ ਚਰਨਾਂ 'ਤੇ ਮੱਥਾ ਟੇਕ ਕੇ ਬੈਠ ਗਿਆ ਸੀ, ਪਾਠ ਕੰਨੀ ਪੈ ਗਿਆ ਸੀ, ਮਨ ਸੋਚਾਂ ਵਿੱਚ ਲੈ ਗਿਆ ਸੀ ਕਿ ਜੇ ਲਿਖਿਆ ਫਿਰ ਨਹੀਂ ਸਕੀਦਾ ਤਾਂ ਗੁਰੂ ਕੀ ਸ਼ਰਨ ਲੈਣ ਦਾ ਕੀ ਲਾਭ। ਸੋਚੇ ਕੇ ਪੁੱਛਾਂ, ਫਿਰ ਸੋਚੇ ਕੇ ਪੁੱਛਣਾ ਅਦਬ ਵਿੱਚ ਕਸਰ ਹੋ ਸੀ, ਪਰ ਜੀ ਨੂੰ ਖੁਦਖੁਤੀ ਐਸੀ ਲੱਗੀ ਕਿ ਨਾ ਹੀ ਰਿਹਾ ਗਿਆ, ਦੱਬੇ ਦੰਦੀ ਸਹਿਜ ਨਾਲ ਪੁੱਛਣ ਲੱਗਾ, ਗੁਰੂ ਜੀਓ, ਜੇ ਲਿਖੇ ਭਾਗ ਅਵਸ਼ਮੇਵ ਭੋਗਣੇ ਹਨ ਤਾਂ ਸ੍ਰੀ ਜੀ ਦੇ ਸਿੱਖ ਬਣਨੇ ਦਾ ਜਿਸ ਚਾਹਨਾ ਵਿੱਚ ਮੈਂ ਆਇਆ ਹਾਂ ਕਿਵੇਂ ਲਾਭ ਹੋ ਸੀ ਜੀਓ ਜੀ। ਸ੍ਰੀ ਗੁਰੂ ਜੀ ਪਾਠ ਦੇ ਸਵਾਦ ਵਿੱਚ ਸਨ, ਲੰਮੀ ਗੱਲ ਨਹੀਂ ਸਨ ਕਰਨੀ ਚਾਹੁੰਦੇ, ਪਰ ਇਤਨਾ ਕੋ ਕਹਿ ਦਿੱਤੋ ਨੇ, ਲਿਖਿਆ ਵੀ ਨਹੀਂ ਮਿਟਦਾ ਪਰ ਭਲਾਈ ਵੀ ਹੋ ਜਾਂਦੀ ਹੈ, ਹਾਂ ਭੋਗੀਦਾ ਵੀ ਹੈ ਪਰ ਸੰਕਟ ਨਿਵਿਰਤ ਵੀ ਹੋ ਜਾਂਦਾ ਹੈ, ਗੁਰੂ ਕਰਨਾ ਨਾਲ ਖੇਮ ਕੁਸ਼ਲ ਪ੍ਰਾਪਤ ਹੁੰਦੀ ਹੈ। ਰਾਜੇ ਦੀ ਸਮਝ ਵਿੱਚ ਨਾ ਆਈ, ਆਖਣ ਲੱਗਾ, ਦੋਏ ਕੀ ਕੋ ਜੀਓ ਜੀ। ਗੁਰੂ ਜੀ, ਰਾਜਨ, ਦੋ ਚਾਰ ਦਿਨ ਰਹੋਗੇ ਤਾਂ ਫਿਰ ਪਤਾ ਲੱਗ ਜਾਏਗਾ, ਪਰ ਸਮਝ ਤਾਂ ਤਦੋਂ ਹੀ ਪਊ ਜਦੋਂ ਆ ਵਰਤੇਗੀ, ਆ ਵਰਤੇਗੀ ਤਦੋਂ ਜਦੋਂ ਗੁਰੂ ਨਾਨਕ ਦੇਵ ਦੇ ਹੋ ਜਾਓਗੇ। ਇਹ ਸੁਣ ਕੇ ਰਾਜੇ ਨੂੰ ਕਹੇ ਵਾਕਾਂ 'ਤੇ ਅਮੰਨਾ ਆ ਗਿਆ। ਇਹ ਖਿਆਲ ਰਿਹਾ ਕਿ ਮੇਰੀ ਸਮਝ ਸਫਾ ਨਹੀਂ, ਗੁਰੂ ਜੀ ਠੀਕ ਕਹਿ ਰਹੇ ਹਨ। ਇਉਂ ਵਿਚਾਰ ਕੇ ਚਰਨੀ ਪੈ ਗਿਆ, ਨਾਮ ਦਾਨ ਲੀਤਾ ਅਤੇ ਗੁਰਸਿੱਖੀ ਧਾਰਨ ਕਰ ਲਈ। ਫਿਰ ਆਗਿਆ ਲੈ ਕੇ ਡੇਰੇ ਚਲਾ ਗਿਆ। ਸੰਝਾ ਵੇਲੇ ਦੀਵਾਨ ਦੀ ਹਾਜ਼ਰੀ ਭਰੀ, ਰਹਿਰਾਸ ਦਾ ਪਾਠ ਸੁਣਿਆ, ਸੁੱਖ ਹੋਇਆ, ਪਰ ਉਹ ਸ਼ੰਕਾ ਚੁੱਭਦੀ ਰਹੀ ਕਿ ਕਰਮ ਅਤੇ ਮਿਹਰ ਦੋਵੇਂ ਇਕੱਠੇ ਕਿਵੇਂ ਹੋ ਸਕਦੇ ਹਨ। ਰਾਤ ਲੰਗਰ ਤੋਂ ਪ੍ਰਸ਼ਾਦ ਮੰਗਾ ਕੇ ਸ਼ਰਧਾ ਨਾਲ ਛੱਕਿਆ ਅਤੇ ਸੌਂ ਗਿਆ। ਅੱਧੀ ਰਾਤ ਬੀਤੀ ਤਾਂ ਰਾਜਾ ਸੁਪਨਾ ਦੇਖਦਾ ਹੈ ਕਿ ਮੈਂ ਬਹੁਤ ਚਿਰ ਰਾਜ ਭੋਗ ਕੇ ਵੱਡ ਪਰਵਾਰੀ ਹੋ ਕੇ ਮਰ ਗਿਆ ਹਾਂ। ਫਿਰ ਦੇਖਦਾ ਹੈ ਕਿ ਇੱਕ ਮੈਦਾਨ ਦੇਸ਼ ਵਿੱਚ ਚੰਡਾਲਾਂ ਚੂੜੀਆਂ ਦੇ ਘਰ ਜੰਮਿਆ ਹਾਂ, ਉੱਥੇ ਪਲ ਕੇ ਵੱਡਾ ਹੋਇਆ ਹਾਂ, ਵਿਆਹ ਹੋ ਗਿਆ ਹੈ, ਬੱਚੇ ਹੋ ਪਏ ਹਨ, ਪਰ ਅਚਾਨਕ ਉੱਥੇ ਵੀ ਮਰ ਜਾਂਦਾ ਹੈ ਅਤੇ ਫਿਰ ਜਾ ਖੁੱਲ੍ਹ ਜਾਂਦੀ ਹੈ, ਹਰਿਆਨ ਹੋ ਕੇ ਬਹਿ ਜਾਂਦਾ ਹੈ। ਹੈਂ, ਇਹ ਕੀ ਹੋਇਆ? ਕੀ ਮੈਂ ਮਰ ਕੇ ਇਹ ਕੁਛ ਹੋ ਸਾਂ? ਹਾਏ ਕਰਮੋ ਐਉਂ ਨੀਚਤਾ ਵਿੱਚ ਲੈ ਜਾਓਗੇ, ਹਾਏ ਮੈਂ ਕਿਉਂ ਕਰਦਾ ਰਿਹਾ ਮਾੜੇ, ਹਾਏ ਹੇ ਗੁਰੂ ਜੀ ਹੁਣ ਤੁਸੀਂ ਦੱਸੋ ਕੀ ਵਰਤੀਏ ਅੱਜ। ਇਸ ਤਰ੍ਹਾਂ ਸਿਰ ਧੋਣਦਾ ਫਿਰ ਸੌ ਗਿਆ। ਰਾਜਾ ਨੇ ਅਗਲੇ ਦਿਨ ਸ਼ਿਕਾਰ ਲਈ ਜਾਣ ਦੀ ਗੱਲ ਆਖੀ ਹੋਈ ਸੀ, ਸੋ ਰਾਜਾ ਸੰਘ ਸਿਪਾਹੀ ਅਹਿਲਕਾਰ ਲੈ ਕੇ ਸ਼ਿਕਾਰ ਚੜ੍ਹਿਆ, ਗੁਰੂ ਜੀ ਵੀ ਨਾਲ ਚੜ੍ਹੇ। ਭਾਵੇਂ ਰਾਜਾ ਹੱਸਦਾ ਖੇਲਦਾ ਸ਼ਿਕਾਰਾ ਮਗਰ ਘੋੜਾ ਦੁਣਾਉਂਦਾ ਜਾਂਦਾ ਸੀ, ਪਰ ਖੋਟਾ ਸੁਪਨਾ ਵਿੱਚ ਵਿੱਚ ਯਾਦ ਆ ਜਾਂਦਾ ਸੀ। ਮਨ ਨੂੰ ਆਖਦਾ ਸੀ ਸੁਪਨੇ ਸੁਪਨੇ ਆਉਂਦੇ ਹਨ, ਇਹਨਾਂ ਦੇ ਮਗਰ ਕੀ ਲੱਗਣਾ ਹੋਇਆ, ਪਰ ਚੇਤਾ ਆ ਹੀ ਜਾਂਦਾ ਸੀ, ਸਨੇ ਸਨੇ ਦੂਰ ਨਿਕਲ ਗਏ। ਰਾਜਾ ਇੱਕ ਹਰਨ ਦੇ ਮਗਰ ਲੱਗਾ, ਸਾਰੇ ਸਾਥ ਤੋਂ ਦੂਰ ਚਲਾ ਗਿਆ, ਤਾਂ ਥੱਕ ਕੇ ਇੱਕ ਰੁੱਖ ਹੇਠ ਬੈਠ ਗਿਆ। ਇਸ ਦੇ ਨੇੜੇ ਹੀ ਪਿੰਡ ਸੀ ਅਤੇ ਬਾਹਰ ਚੰਡਾਲਾਂ ਚੂੜੀਆਂ ਦੇ ਘਰ ਇਸੇ ਰੁੱਖ ਨੂੰ ਸਨ। ਇੱਕ 10 ਕੁ ਬਰਸ ਦਾ ਇਹਨਾਂ ਦਾ ਮੁੰਡਾ ਰਾਜੇ ਨੂੰ ਤੱਕਦਾ ਰਿਹਾ, ਫਿਰ ਭੱਜ ਕੇ ਮਾਂ ਪਾਸ ਗਿਆ ਕਿ ਦੇਖ ਅੰਮਾ ਬਾਪੂ ਤਾਂ ਜੀਵਦਾ ਹੈ, ਸੋਹਣੇ ਕੱਪੜੇ ਪਾ ਕੇ ਬੈਠਾ ਹੋਇਆ ਹੈ, ਘੋੜਾ ਵੀ ਪਾਸ ਸੂ। ਮਾਂ ਨੇ ਆ ਕੇ ਡਿੱਠਾ ਤਾਂ ਉਸਦਾ ਪਤੀ ਹੈ, ਉਸ ਉੱਚੀ ਉੱਚੀ ਰੋਲਾ ਪਾਇਆ, ਘਰ ਚੱਲ ਵੇ ਕਿੱਥੋਂ ਮਲੂਕ ਬਣ ਆਇਆ ਹੈ। ਗੱਲ ਕੀ ਸਾਰੇ ਟੱਬਰ ਵਿੱਚ ਰੋਲਾ ਪੈ ਗਿਆ, ਸਾਰੇ ਦੁਆਲੇ ਆ ਜੁੜੇ, ਸਾਰੇ ਕਹਿਣ ਘਰ ਚੱਲ ਤੂੰ। ਰਾਜਾ ਵੀ ਦੇਖੇ ਕਿ ਉਹ ਟੱਬਰ ਹੈ ਜੋ ਸੁਪਨੇ ਵਿੱਚ ਡਿੱਠਾ ਸੀ ਕਿ ਮੇਰੇ ਘਰ ਜੰਮਿਆ ਪਲਿਆ ਹੈ। ਗੱਲ ਕੀ ਘੇਰੇ ਪਾਉਣ ਵਾਲੇ ਉਤਾਵਲੇ ਹਨ ਘਰ ਲਿਜਾਣ ਨੂੰ। ਰਾਜਾ ਪਰੇਸ਼ਾਨ ਹੈ ਰਾਤ ਦੇ ਸੁਪਨੇ ਅਤੇ ਹੁਣ ਦੀ ਪ੍ਰਤੱਖ ਹਾਲਤ ਨੂੰ ਵੇਖ ਕੇ। ਬਥੇਰਾ ਆਖਦਾ ਹੈ, ਸਮਝਾਉਂਦਾ ਹੈ, ਡਰਾਉਂਦਾ ਹੈ, ਪਰ ਟੱਬਰ 'ਤੇ ਕੋਈ ਅਸਰ ਨਹੀਂ ਆਉਂਦਾ। ਇੰਨੇ ਨੂੰ ਸ੍ਰੀ ਗੁਰੂ ਜੀ 'ਤੇ ਸਾਰਾ ਡੇਰਾ ਪੁੱਜ ਗਿਆ। ਚੰਡਾਲ ਗੁਰੂ ਜੀ ਨੂੰ ਵੀ ਪਛਾਣਦੇ ਸਨ, ਪੁਕਾਰ ਉੱਠੇ, ਹੇ ਗੁਰੂ ਦਾਤੇ ਸਾਡਾ ਨਿਆਂ ਕਰੋ, ਦੇਖੋ ਟੱਬਰ ਭੁੱਖਾ ਪਿਆ ਮਰਦਾ ਹੈ, ਇਹ ਮੌਜਾਂ ਕਰਦਾ ਫਿਰਦਾ ਹੈ ਕਿਤੇ ਦਾ ਕਿਤੇ। ਸ੍ਰੀ ਗੁਰੂ ਜੀ ਨੇ ਫੁਰਮਾਇਆ, ਭਾਈ ਤੁਹਾਡਾ ਪਿਆਰਾ ਜੋ ਮੋਇਆ ਹੈ ਉਹ ਤੁਸਾਂ ਦੱਬਿਆ ਸੀ ਕਿ ਨਾ? ਕਹਿਣ ਲੱਗੇ, ਜੀ ਹਾਂ, ਅਜੇ 3-4 ਹੀ ਦਿਨ ਹੋਏ ਹਨ। ਗੁਰੂ ਜੀ ਬੋਲੇ, ਚਲੋ ਖਬਰ ਫੋਲੀਏ, ਜੇ ਤਾਂ ਉਹ ਉੱਥੇ ਨਹੀਂ ਪਿਆ ਹੋਇਆ, ਸਿਆਣ ਲੈਣਾ ਤੁਸਾਂ ਨੇ, ਤਾਂ ਇਸ ਨੂੰ ਆਪਣਾ ਸਮਝਿਓ, ਤਾਂ ਹੀ ਕੁਛ ਗੱਲ ਬਣੇਗੀ। ਅਤੇ ਜੇ ਤੁਹਾਡੇ ਮਰੇ ਦੀ ਲੋਥ ਉੱਥੇ ਸਮਰਥਕ ਪਈ ਹੋਈ ਤਾਂ ਤੁਹਾਡਾ ਇਹ ਭੁਲਾਵਾ ਹੋਵੇਗਾ ਕਿ ਇੱਕ ਰਿਆਸਤ ਦੇ ਰਾਜੇ ਦੀ ਸ਼ਕਲ ਮਿਲਣ ਕਰਕੇ ਉਸਨੂੰ ਤੁਸੀਂ ਦੁੱਖ ਦੇ ਰਹੇ ਹੋ ਨਿਰਅਪਰਾਧ ਨੂੰ। ਇਹ ਗੱਲ ਸਾਰਿਆਂ ਦੇ ਦਿਲ ਲੱਗੀ, ਸਾਰੇ ਗਏ, ਕਬਰ ਖੋਦੀ ਤਾਂ ਉਹਨਾਂ ਦੇ ਪਿਆਰੇ ਦੀ ਲੋਥ ਜਿਉਂ ਦੀ ਤਿਉਂ ਨਿਕਲ ਆਈ। ਤਦ ਸਾਰੇ ਸ਼ਰਮਿੰਦੇ ਹੋ ਕੇ ਮਾਫੀਆਂ ਮੰਗਦੇ ਪਿੰਡ ਨੂੰ ਚਲੇ ਗਏ। ਰਾਜਾ ਅਤੇ ਸ੍ਰੀ ਗੁਰੂ ਜੀ ਪਿੱਛੇ ਮੁੜੇ, ਸ਼ਾਮਾਂ ਵੇਲੇ ਡੇਰੇ ਪੁੱਜੇ। ਅਗਲੇ ਦਿਨ ਰਾਜੇ ਨੇ ਚਰਨਾਂ ਵਿੱਚ ਇਕਾਂਤ ਥਾਵੇਂ ਹਾਜ਼ਰ ਹੋ ਕੇ ਪੁੱਛਿਆ, ਸਤਿਗੁਰੂ ਜੀ, ਉਹ ਮੇਰਾ ਸੁਪਨਾ ਕੀ ਸੀ? ਸੁਪਨਾ ਸਮਰਥਕ ਕਿਉਂ ਹੋ ਗਿਆ? ਫਿਰ ਸੁਪਨੇ ਦਾ ਸੁਪਨਾ ਹੋ ਕੇ ਕਲੇਸ਼ ਕਿਵੇਂ ਮਿਟ ਗਿਆ? ਸ੍ਰੀ ਗੁਰੂ ਜੀ, ਰਾਜਨ, ਤੇਰੇ ਕੱਲ੍ਹ ਵਾਲੇ ਪ੍ਰਸ਼ਨ ਦਾ ਇਹ ਉੱਤਰ ਹੈ। ਤੇਰੇ ਕਰਮ ਇਸ ਯੋਗ ਸਨ ਕਿ ਚੰਡਾਲ ਗ੍ਰਹਿ ਜਨਮ ਹੋਵੇ। ਤਪੋ ਰਾਜ ਅਤੇ ਰਾਜੋ ਨਰਕ ਆਮ ਕਹਾਵਤ ਹੈ। ਹੁਣ ਤੂੰ ਸੋਚ ਲੈ, ਆਪਣੇ ਕੀਤੇ ਹੋਏ ਉਹਨਾਂ ਦੇ ਫਲ ਵਿੱਚ ਜਨਮ ਭੁਗਤਣਾ ਸੀ, ਉਹ ਜਨਮ ਸੁਪਨੇ ਵਿੱਚ ਹੀ ਭੁਗਤ ਗਿਆ। ਸੁਪਨੇ ਦਾ ਕਸ਼ਟ ਅਰਿਆਨੀ ਸੀ, ਪਰ ਅਸਲੀ ਕਸ਼ਟ ਪ੍ਰਤੱਖ ਹੋ ਕੇ ਵਰਤ ਗਿਆ। ਫਿਰ ਦੇਖ, ਉਹ ਵੀ ਨਿਵਿਰਤ ਹੋ ਗਿਆ। ਜੋ ਕੁਛ ਭੋਗਿਆ ਗਿਆ ਉਹ ਲੇਖ ਦੇਖ ਲੈ, ਨਹੀਂ ਮਿਟਿਆ, ਹੋ ਕੇ ਰਿਹਾ, ਪਰ ਦੇਖ ਜੋ ਜਨਮ ਹੋ ਕੇ ਬੀਤਣਾ ਸੀ ਉਹ ਕੁਛ ਘੜੀਆਂ ਵਿੱਚ, ਕੁਛ ਸੁੱਤਿਆਂ ਅਤੇ ਕੁਛ ਜਾਗਦਿਆਂ ਸੱਚਮੁੱਚ ਵਾਂਗੂ ਹੋ ਕੇ ਲੰਘ ਗਿਆ। ਮਨੋਂ ਸਾਫ ਹੋ ਗਿਆ। ਐਵੇਂ ਜੋ ਵਾਹਿਗੁਰੂ ਅਤੇ ਗੁਰੂ ਦੀ ਸ਼ਰਨ ਹੈ, ਕਰਮਾਂ ਨੂੰ ਦਗਦ ਵੀ ਕਰਦੀ ਹੈ ਅਤੇ ਭੁਗਾ ਵੀ ਦਿੰਦੀ ਹੈ। ਦੇਖ ਰਾਜਾ, ਕਰਮ ਅਸਾਂ ਜਨਮ ਧਾਰ ਕੇ ਕੀਤੇ ਹਨ, ਇਸ ਤਰ੍ਹਾਂ ਕਰਮ ਦਾ ਆਰੰਭ ਹੋ ਗਿਆ। ਜਿਸ ਸ਼ੈ ਦਾ ਆਰੰਭ ਆਉਂਦਾ ਹੈ ਉਸਦਾ ਅੰਤ ਵੀ ਆਉਂਦਾ ਹੈ, ਜਿਸ ਦਾ ਆਦਿ ਅੰਤ ਨਹੀਂ ਉਸਦਾ ਅੰਤ ਵੀ ਨਹੀਂ। ਤੁਸੀਂ ਕਰਮ ਨੂੰ ਅਸਲੀ ਅਟਲ ਅਤੇ ਅਮਰ ਮੰਨਦੇ ਹੋ, ਇਹ ਠੀਕ ਨਹੀਂ। ਕਰਮ ਜੀਵ ਨੇ ਜਨਮ ਧਾਰ ਕੇ ਕੀਤੇ ਸੇ, ਅੱਗੋਂ ਸਿਲਸਿਲਾ ਤੁਰ ਪਿਆ, ਪਰ ਜਿਹਨੂੰ ਜਨਮ ਧਾਰ ਕੇ ਕਰਮ ਸ਼ੁਰੂ ਕੀਤਾ ਸੀ ਤਿਵੇਂ ਕਿਸੇ ਉਪਾਅ ਇਹ ਮੁੱਕ ਵੀ ਜਾਏਗਾ, ਕਿਉਂਕਿ ਮੁੱਕਣ ਵਾਲੀ ਸ਼ੈ ਹੈ। ਕਰਮਾਂ ਨਾਲ ਕਰਮਾਂ ਦਾ ਲੇਖਾ ਨਹੀਂ ਨਿਬੜਦਾ, ਕਿਉਂਕਿ ਸਾਰੇ ਕਰਮ ਨੇਕ ਕੋਈ ਕਰ ਨਹੀਂ ਸਕਦਾ। ਪਹਿਲਾਂ ਜਨਮ ਹੁਕਮ ਕਰਕੇ ਹੋਇਆ ਸੀ, ਹੁਕਮ ਹੀ ਕੀਤੇ ਕਰਮਾਂ ਨੂੰ ਮੇੜਦਾ ਹੈ। ਕਿਵੇਂ? ਸੱਤ ਧਰਮ ਧਾਰਨ ਕਰਕੇ, ਸੱਚ 'ਤੇ ਯਤਨ ਕਰਦੇ, ਹੁਕਮ ਦੇਣ ਵਾਲੇ ਦੇ ਗੁਣ ਗਾਉਂਦਿਆਂ, ਕਰਮਾਂ ਦੀ ਮੈਲ ਧੋਬਦੀ ਹੈ, ਉਸਨੂੰ ਯਾਦ ਕਰਦਿਆਂ ਮਨ ਉਸ ਨਾਲ ਖਹਿੰਦਾ ਹੈ। ਜਿਵੇਂ ਚੰਦਨ ਨਾਲ ਖਹਿੰਦਿਆਂ ਖੁਸ਼ਬੋ ਚੰਬੜਦੀ ਹੈ, ਤਿਵੇਂ ਪਵਿੱਤਰ ਪ੍ਰਭੂ ਨਾਲ ਯਾਦ ਦੁਆਰਾ, ਚਿੰਤਨ ਦੁਆਰਾ ਖਹਿੰਦਿਆਂ ਪਵਿੱਤਰਤਾ ਲੱਗਦੀ ਹੈ। ਪਵਿੱਤਰਤਾ ਸਾਰੇ ਪਾਪਾਂ ਦੀ ਅਪਵਿੱਤਰਤਾ ਅਤੇ ਸਾਰੇ ਕਰਮਾਂ ਦੇ ਲੇਖਾਂ ਨੂੰ ਧੋ ਕੱਢਦੀ ਹੈ। ਐਂ ਹੁੰਦੀ ਹੈ ਮਿਹਰ ਅਤੇ ਐਂ ਲੱਗਦੀ ਹੈ ਛੋ ਪਤਤ ਪਾਵਨ ਪਵਿੱਤਰ ਪ੍ਰਭੂ ਦੀ, ਕੀਤੇ ਕਰਮ ਮਿਟ ਜਾਂਦੇ ਹਨ। ਰਾਜਨ, ਤਦੇ ਗੁਰੂ ਬਾਬੇ ਨੇ ਫੁਰਮਾਇਆ ਹੈ, ਲੋਕਾ ਮਤ ਕੋ ਫੱਕੜ ਪਾਏ, ਲਾਖ ਮੜਿਆ ਕਰ ਏਕ ਠੇ, ਏਕ ਰਤੀ ਲੈ ਪਾਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।